ਘਰ ਦੂਜਾ ਮਹੱਲਾ ਪੰਜਵਾ ਤੁਦ ਬਿਨ ਦੂਜਾ ਨਾਹੀ ਕੋਇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀ ਸਤਿਗੁਰੂ ਮਹਾਰਾਜ ਜੀ ਮੇਹਰ ਦਇਆ ਨਾਲ ਤਥਾ ਬਖਸ਼ਿਸ਼ ਅਤੇ ਰਹਿਮਤ ਨਾਲ ਆਪਾਂ ਅੰਮ੍ਰਿਤ ਵੇਲੇ ਦੇ ਜੀਵਨ ਵਿੱਚ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦਾਰ ਕਰਦੇ ਹੋਏ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੁਆਰਾ ਹੀ ਇਹ ਪਾਵਨ ਪਿੱਤਰ ਗੁਰਮਤਿ ਵਿਚਾਰਾਂ ਕਰਕੇ ਲਾਭ ਲੈਂਦੇ ਹਾਂ। ਅੱਜ ਵੀ ਪਹਿਲਾਂ ਵਾਂਗ ਹੀ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿਖੇ ਇਹ ਅੰਮ੍ਰਿਤ ਵੇਲੇ ਦੋ ਮਹਾਨ ਸੁੰਦਰ ਦੀਵਾਨ ਸਜਿਆ ਹੋਇਆ ਹੈ। ਸਜੇ ਹੋਏ ਦੀਵਾਨ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਸਭ ਤੋਂ ਪਹਿਲਾਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਕੁਝ ਸਮਾਂ ਗੁਰਬਾਣੀ ਦਾ ਨਿਤਨੇਮ ਹੋਇਆ ਪਾਠ ਹੋਇਆ ਹੈ। ਨਾਲ ਲੱਗਣਾ ਹੀ ਸ੍ਰੀ ਆਸਾ ਜੀ ਦੀ ਵਾਰ ਦੇ ਕੁਝ ਸਲੋਕਾਂ ਦਾ ਛੱਕੇ ਸ਼ਬਦਾਂ ਸਹਿਤ ਰਾਗੀ ਸਿੰਘਾਂ ਨੇ ਰਮ ਰੱਖੇ ਸਿੰਘੀ ਦੇ ਨਿਯਮਾਂ ਵਿੱਚ ਗਾਇਨ ਕੀਤਾ ਕੀਰਤਨ ਕੀਤਾ ਹੈ। ਇਸੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਆਪਣੀ ਹਾਜ਼ਰੀ ਲਵਾਈ ਹੈ। ਉੱਥੇ ਗੁਰਬਾਣੀ ਦਾ ਗਾਇਨ ਕਰਕੇ ਜਿੱਥੇ ਆਪਣੀ ਰਸਨਾ ਨੂੰ ਸਫਲ ਕੀਤਾ ਹੈ ਉੱਥੇ ਸੁਣਨ ਵਾਲਿਆਂ ਨੂੰ ਵੀ ਸੁਭਾਗੇ ਬਣਾਇਆ ਹੈ। ਜਿਨ੍ਹਾਂ ਦਾ ਗੁਰਬਾਣੀ ਦਾ ਕੀਰਤਨ ਸੁਣਦਿਆਂ ਸੁਣਦਿਆਂ ਮਨ ਇਕਾਗਰਤਾ ਵਿੱਚ ਚਲਿਆ ਗਿਆ ਹੈ ਜਾਂ ਕਰਦਿਆਂ ਕਰਦਿਆਂ ਇਕਾਗਰਤਾ ਵਿੱਚ ਹੋ ਗਏ ਹੈ ਉਹਨਾਂ ਨੇ ਅਕਾਇਆ ਰਸ ਮਾਣਿਆ ਹੈ। ਕੀਰਤਨ ਤੋਂ ਉਪਰੰਤ ਤਲੰਗ ਰਾਗ ਵਿੱਚ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਰਾਹੀਂ ਜੋ ਇਹ ਸ਼ਬਦ ਉਚਾਰਨ ਹੋਇਆ ਹੋਇਆ ਹੈ ਉਸਦਾ ਪਾਠ ਆਪਾਂ ਹੁਣੇ ਹੁਣੇ ਮਹਾਂ ਵਾਕਰੂ ਵੀ ਸਰਵਣ ਕਰਿਆ ਹੈ। ਇਸੇ ਸ਼ਬਦ ਦੀ ਕੁਝ ਸਮਾਂ ਵਿਚਾਰ ਕਰਕੇ ਜਿੱਥੇ ਸਮੇਂ ਨੂੰ ਸਫਲਾ ਕਰਨਾ ਹੈ ਉੱਥੇ ਸ਼ਬਦ ਦੇ ਵਿੱਚ ਆ ਰਹੇ ਜਿਹੜੇ ਉਪਦੇਸ਼ ਹਨ ਸਿੱਖਿਆ ਦਾ ਹੀ ਵਚਨ ਹਨ ਉਹਨਾਂ ਨੂੰ ਮਨ ਵਿੱਚ ਵਸਾ ਕੇ ਮਨੁੱਖ ਜੀਵਨ ਨੂੰ ਵੀ ਸਫਲ ਕਰਨਾ ਹੈ ਲੋਕ ਪਰ ਲੋਕ ਸੇਲੇ ਬਣਨਾ ਹੈ। ਇਹ ਸ਼ਬਦ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਸ ਰਾਗ ਵਿੱਚ ਗਿਣਤੀ ਉੱਪਰ ਦੋ ਨੰਬਰ ਤੇ ਦੂਸਰਾ ਸ਼ਬਦ ਹੈ। ਇਸ ਤੋਂ ਪਹਿਲਾ ਸ਼ਬਦ ਪਹਿਲੇ ਘਰ ਵਿੱਚ ਗਾਵਨ ਦੀ ਆਗਿਆ ਹੈ। ਜਿਹੜਾ ਇਸੇ ਰਾਗ ਵਿੱਚ ਦੂਸਰਾ ਸ਼ਬਦ ਹੈ ਇਸਦਾ ਸਿਰਲੇਖ ਘਰ ਦੂਜਾ ਮਹੱਲਾ ਪੰਜਵਾਂ ਲਿਖਿਆ ਹੈ। ਇਹ ਦੂਸਰੇ ਸੁਲਤਾਨ ਦੇ ਦੂਸਰੇ ਥਾਂ ਦੇ ਸ਼ਬਦ ਦਾ ਗਾਇਨ ਕਰਨਾ ਹੈ। ਜਿਤਨੀ ਬਾਣੀ ਹੈ ਉਹ ਸਾਰੀ ਸੰਗੀਤ ਦੇ ਨਿਯਮਾਂ ਵਿੱਚ ਹੀ ਉਚਾਰਨ ਹੋਈ ਹੈ ਤੇ ਉਹਦਾ ਗਾਇਨ ਦਾ ਵੀ ਜਿਹੜਾ ਕੋਈ ਨਿਯਮ ਹੈ ਉਹ ਨਾਲ ਹੀ ਜਿਹੜਾ ਵੀ ਕੁਛ ਸ਼ਬਦਾਂ ਦੀ ਸ਼ੁਰੂਆਤ ਹੁੰਦੀ ਹੈ ਉਹ ਮੁੱਢ ਵਿੱਚ ਹੀ ਸਿਰਲੇਖ ਹੈਡਿੰਗ ਦੇ ਦਿੱਤਾ ਜਾਂਦਾ ਹੈ ਜਿਸ ਤੋਂ ਗਾਉਣ ਵਾਲੇ ਨੂੰ ਕੋਈ ਸੰਸਥਾ ਨਾ ਰਹਿ ਜਾਏ ਵੀ ਇਹ ਸ਼ਬਦ ਕਿਹੜੇ ਸੁਰਤਾਲ ਵਿੱਚ ਮੈਂ ਗਾਇਨ ਗਾਵਾਂ। ਇਸ ਕਰਕੇ ਇਸੇ ਵੀ ਸਿਰਲੇਖ ਨਾਲ ਦੇ ਦਿੱਤਾ ਵੀ ਦੂਸਰੇ ਘਰ ਦੇ ਵੀ ਸ਼ਬਦ ਦਾ ਗਾਇਨ ਕਰਨਾ ਹੈ। ਇਸ ਸ਼ਬਦ ਵਿੱਚ ਜੋ ਪਿਛਲੇ ਸਨਾਤਨ ਮਤ ਵਾਲਿਆਂ ਦੇ ਖਿਆਲ ਸਨ ਜਿਹੜਾ ਸ੍ਰਿਸ਼ਟੀ ਦਾ ਕਰਤਾ ਹੈ ਉਹ ਬ੍ਰਹਮਾ ਹੈ ਉਹਦੀ ਪਾਲਣਾ ਪੋਸ਼ਣਾ ਕਰਨ ਵਾਲਾ भगवान विष्णु है। इस सृष्टि का जरा संहार करता है नाश महादेव या शिव कल्पया है, जो शिव जी कर रहा है। इसे तरह सृष्टि रचना के संबंध में बड़े अजीब किस्म के ख्याल ने कोई अणुआ परमाणुआ राही सृष्टि के होंद हस्ती मनता है, कोई कर्मा से निर्भर होता है, कर्म अनादि हैं। इसे तरह कर्मों को करने वाले जो जीव है वो भी अनादि है, करे कर्म करके सृष्टि उत्पत्त हो ही जाती है, कितने उसे दूसरे रूप में कर्म करके सृष्टि नाश हो जाती है, खत्म हो जाती है। कर्म ही सब कुछ करी कराई जाते हैं। कईयां का ख्याल है भी सारी सृष्टि समय से निर्भर है, समय ही महान है, समय नाल ही सृष्टि उत्पत्त हो जाती है, समय सारे की पालना उसन हुई है, समय ही इन मारी खपी जाता है। इस तरह कईयां का ख्याल है भी नहीं इतना जो कुछ होया है उस तो अगे हो ही जाता है, इन करन कराने वाला कोई होर नहीं है दूसरा तीसरा। तो जेड़े निश्चयवादी हो कहते कास कास से होते है अन्न अन्न से होए, ऐसे मनुख मनुख से और न करता खोए। जिमें का तो अगे उका हो ही जाता है। इस तरह अन्न तो अगे अन्न हो ही जाता है, क्योंकि सामने साढ़े देखने में आता है ना, असी पत्थर देख के अन्न बीज दिने पर वादा फलदा जो जहा बीजा होंगे वह जे फिर छिट्टे लग जाते। इन्हें कहते मनुख तो अगे मनुख हो ही जाते, होर कोई करता कुरता नहीं हैगा है। यानी इस तरह कई परमेश्वर की होर हस्ती तो भी मन करा देखो जाए भी वह कहते ने भी वो त्रिगुण रूप त्रिदा मूर्ति है। एक वारी जिहड़ी मूर्ति शकर सूरत उत्पत्त कर दी है, दूजी वारी जिहड़ी शकर सूरत पालना कर दी है, तीसरी संघार कर दी है, उहदे तीन रूप है। पर गुरु महाराज ने ये ना भी वो दो है ना तीन है, वो इको एक ही है। इस करके शब्द विच भी यही सिद्धांत सर्व प्रगट किया है, तुद बिन दूजा ना ही कोई। ये परमेश्वर तथों बगैर तो यह कोई करण कराने वाला होर कोई दूजा नहीं है, तो है भी नहीं दूजा। इत असी निर्णय करांगे कि सब कुछ परमेश्वर पर चला जाएगा। जे भला असी कह रहे हैं भी घा तो घा हो ही जाता, अन्न तो अन्न हो ही जाता, मनुख तो मनुख हो ही जाता, फिर सवाल कोई कर दे भी घा किने पैदा किया पहला, अन्न किने बनाया, सब तो पहला मनुख किने होंद विच लिया, फिर भी कोई मनना ही पऊ। फिर ते आऊगा भी हां वही है, करण कारण पर एक है दूसर ना ही कोई। जो परमेश्वर एको एक है वो तो बगैर होर कहते कोई दूजा दिस ही नहीं रहा है, जिहड़ा कुछ कर करा सके। मनुख तो एक रोम नहीं बना सकता है, ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਹੀ ਸਵਾਲ ਕੀਤਾ ਹੈ, ਜੇ ਤੂੰ ਡੀਕ ਮਾਰਦਾ ਵੀ ਮੈਂ ਵੀ ਕੁਛ ਬਣਾ ਸਕਦਾ, ਮੈਂ ਕੁਛ ਕਰ ਸਕਦਾ ਹਾਂ, ਮੇਰੇ ਵਿੱਚ ਤਾਕਤ ਹੈ। ਗੁਰੂ ਮਹਾਰਾਜ ਨੇ ਉਹ ਸਵਾਲ ਕਰ ਦਿੱਤਾ ਹੈ, ਪੰਜ ਤੱਤ ਕਰ ਤੂੰ ਸ੍ਰੇਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕੁਛ ਕੀਤਾ ਹੋਵੇ। ਜੇ ਕਹਿੰਦੇ ਮੇਰਾ ਕੀਤਾ ਵੀ ਕਰਿਆ ਕੁਲ ਕਰਿਆ ਹੋ ਜਾਂਦਾ ਹੈ, ਇਹ ਪਰਮੇਸ਼ਰ ਤੈਨੇ ਤਾਂ ਪੰਜਾਂ ਤੱਤਾਂ ਕਰਕੇ ਆਰੀ ਸਾਰੀ ਸ੍ਰਿਸ਼ਟੀ ਸਾਰੀ ਸਾਜ ਦਿੱਤੀ ਹੈ, ਚੱਲ ਪੰਜ ਤੱਤ ਤਾਂ ਕਿਧਰੇ ਰਹਿ ਗਏ, ਕੋਈ ਛੇਵਾਂ ਹੋਰ ਬਣਾ ਦੇਵੇ, ਛੇਵਾਂ ਤੱਤ ਰੱਖ ਦੇ, ਫਿਰ ਤਾਂ ਅਸੀਂ ਮੰਨ ਲਾਂਗੇ ਵੀ ਹਾਂ ਵੀ ਮਨੁੱਖ ਵੀ ਕੁਛ ਕਰਨ ਵਾਲਾ ਹੈ। ਉਹਦੀ ਸੱਤਾ ਤੋਂ ਬਗੈਰ ਤਾਂ ਕੁਛ ਵੀ ਨਹੀਂ ਕਰ ਸਕਦਾ ਹੈ, ਨਾ ਇੱਕ ਪਲਾਂਘ ਪੁੱਟੀ ਜਾ ਸਕਦੀ ਹੈ, ਨਾ ਕੋਈ ਸੁਣ ਸਕਦਾ ਹੈ, ਨਾ ਕਿਸੇ ਨੂੰ ਜਵਾਨ ਰਾਹੀਂ ਬੋਲ ਕੇ ਸੁਣਾ ਸਕਦਾ ਹੈ, ਨਾ ਕੋਈ ਗਿਆਨ ਧਿਆਨ ਕਥਨ ਕਰ ਸਕਦਾ ਹੈ। ਇਹ ਤਾਂ ਸਭ ਹੈ ਜਿੰਝੇ ਬਾਤ ਦਿੱਤੀ ਬੋਲੇ ਤਾਤ, ਜਿਸ ਪਰਮੇਸ਼ਰ ਨੇ ਇਹ ਜਵਾਨ ਦਿੱਤੀ ਹੈ, ਪਿਆਰੇ ਬਚਨ ਲੋਕ ਜਾਂ ਤੜਕ ਤੜਕ ਵਾਲੀ, ਇਹ ਵੇਖ ਲਓ ਮਾਸ ਦਾ ਟੁਕੜਾ ਹੀ, ਬਾਕੀ ਇੱਧਰੋਂ ਉਧਰੋਂ ਕਿਤੋਂ ਨਹੀਂ ਆਵਾਜ਼ ਆਉਂਦੀ ਹੈ, ਇੱਥੋਂ ਕਿੰਨੀਆਂ ਆਵਾਜ਼ਾਂ ਆਈ ਜਾਂਦੀਆਂ, ਸਾਰੀ ਜ਼ਿੰਦਗੀ ਸੌ ਸਾਲ ਇੱਥੋਂ ਲੱਭ ਕੇ ਨਿਕਲੀ ਜਾਂਦੇ ਹੈ। ਪਾਉਣ ਦੇ ਸਹਾਰੇ ਨਾਲ ਇੱਕ ਪੂਰਾ ਕਮਾਸ ਦਾ ਟੁਕੜਾ ਹੈ, ਕਿੰਨੇ ਵਿਗਿਆਨ ਧਿਆਨ ਕਸਰ ਕਰੀ ਜਾਂਦਾ ਹੈ, ਇਹ ਨੂੰ ਬਣਾਉਣ ਵਾਲਾ ਵੀ ਕੋਈ ਹੋਊਗਾ ਨਾ, ਇਹਦੇ ਵਿੱਚ ਐਸੀ ਸੱਤਾ ਰੱਖਣ ਵਾਲਾ ਵੀ ਕੋਈ ਹੋਏ। ਕੰਨਾਂ ਵਿੱਚ ਤੁਸੀਂ ਮਾੜਾ ਮੋਟਾ ਦੇਖੋ, ਇੱਧਰ ਫੋੜਾ ਫਾੜੀ ਤੁਹਾਨੂੰ ਕੁਛ ਨਹੀਂ ਦਿਸੂਗਾ, ਵੇਖ ਲਓ ਸੰਸਾਰ ਸਾਰਾ ਗਿਆਨ ਦੇਈ ਜਾਂਦੇ ਕੰਨ ਜਾ ਵੀ ਤੈਨੂੰ ਇਹਨੇ ਗਾਲ ਕੱਢੀਏ ਹੈ, ਤੈਨੂੰ ਇਹਨੇ ਚੰਗਾ ਸਤਿਕਾਰ ਦੇ ਲਵਜ ਗਏ, ਵੇਖ ਲਓ ਇੰਨਾ ਕੁਛ ਕਰਨ ਕਰਾਉਣ ਵਾਲਾ ਪਰਮੇਸ਼ਰ ਹੈ ਇੱਕੋ। ਕਈ ਵਾਰੀ ਮਨੁੱਖ ਉਹ ਸਭ ਕੁਝ ਲੈ ਦੇ ਕੇ ਫਿਰ ਮਨਕਰ ਹੁੰਦਾ, ਕਹਿੰਦੇ ਕੋਈ ਨਹੀਂ ਹੈ, ਨਾ ਕੋਈ ਪਰਮੇਸ਼ਰ, ਨਾ ਕੋਈ ਧਰਮ ਰਾਜ, ਨਾ ਕੋਈ ਸਵਰਗ ਨਰਕ, ਨਾ ਕੋਈ ਹੋਰ, ਇਹ ਐਵੇਂ ਘਾੜਤ ਕਰਨੀਆਂ ਕਪੋਲ ਕਲਪਨਾ ਹੈ। ਇੱਥੇ ਗੁਰੂ ਮਹਾਰਾਜ ਜੀ ਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਾਸ ਹੰਸ ਹੈ, ਉਹ ਪਰਮੇਸ਼ਰ ਹੈ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣਾ ਸੋਈ, ਜਿਵੇਂ ਕਿਹਾ ਹੈ ਉਹ ਪਰਮੇਸ਼ਰ ਹੈ ਵੀ ਉਹ ਜਾਣਦਾ ਵੀ ਕਿਵੇਂ ਨੇ ਸ੍ਰਿਸ਼ਟੀ ਬਣਾਈ ਹੈ, ਬ੍ਰਹਮਾ ਰਾਹੀਂ ਜਾਂ ਉਹ ਅਣੂਆਂ ਪ੍ਰਮਾਣੂਆਂ ਰਾਹੀਂ ਜਾਂ ਪੰਜਾਂ ਤੱਤਾਂ ਰਾਹੀਂ ਜਾਂ ਤਿੰਨਾਂ ਗੁਣਾਂ ਰਾਹੀਂ ਜਾਂ ਏਕੋ ਬਹੁਤ ਸ਼ਾਮਾਂ ਪਰਜਾਈ ਤੇ ਕਹਿ ਕੇ ਜਾਂ ਕੁਨ ਕਹਿ ਕੇ, ਇਹ ਉਹ ਜਾਣਦਾ ਹੈ, ਉਹ ਤੋਂ ਬਗੈਰ ਹੋਰ ਨਹੀਂ, ਅਸਲ ਇੱਕ ਪਰਮੇਸ਼ਰ ਤੋਂ ਹੈ ਸਭ ਕੁਛ। ਏਕੋ ਸ਼ਾਮਾ ਕਿਹਾ ਫਿਰ ਵੀ ਉਸੇ ਨੇ ਕਿਹਾ, ਰੋਸੇ ਤੋਂ ਹੋਈ ਹੈ, ਇਹ ਤਿੰਨਾਂ ਦੁਆਰਾ ਹੋਈ ਹੈ, ਫਿਰ ਤਿੰਨਾਂ ਨੂੰ ਵੀ ਉਹਨੇ ਪੈਦਾ ਕੀਤਾ, ਏਕਾ ਮਾਈ ਜੁਗਤ ਵੀ ਆਈ, ਤਿੰਨ ਚੇਲੇ ਪ੍ਰਵਾਨ ਸਪਸ਼ਟ ਲਿਖਿਆ ਪਿਆ। ਇੱਕੋ ਜਿਹੜੀ ਪਰਮੇਸ਼ਰ ਦੀ ਮਾਇਆ ਹੈ, ਉਹ ਕਹਿੰਦੇ ਪ੍ਰਸੂਤਵਾਨ ਹੋਈ, ਉਹਨੇ ਪ੍ਰਮਾਣਿਕ ਤਿੰਨ ਚੇਲਿਆਂ ਨੂੰ ਜਨਮ ਦੇ ਦਿੱਤਾ ਹੈ, ਇੱਕ ਸੰਸਾਰੀ ਭੰਡਾਰ ਦਿੱਤਾ, ਇੱਕ ਭੰਡਾਰੀ, ਇੱਕ ਨੂੰ ਲੈਤਾ ਦੀ ਬਾਣ ਤੇ ਨੀਤ ਕਰ ਦਿੱਤਾ ਹੈ, ਤੇ ਤਿੰਨਾਂ ਦਾ ਕਰਤਾ ਉਹ ਪਰਮੇਸ਼ਰ ਹੀ ਹੈ। ਇਸ ਕਰਕੇ ਇੱਥੇ ਕਹਿੰਦੇ ਤੁਧ ਬਿਨ ਦੂਜਾ ਨਾਹੀਂ ਕੋਈ, ਹੈ ਪਰਮੇਸ਼ਰ ਤੇਥੋਂ ਬਗੈਰ ਤਾਂ ਹੋਰ ਕੋਈ ਕਰਨ ਕਰਾਉਣ ਵਾਲਾ ਦੂਜਾ ਤੀਜਾ ਹੈ ਹੀ ਨਹੀਂ ਹੈ, ਦਿਸਦਾ ਹੀ ਨਹੀਂ ਹੈ।
ਕਰਤਾਰ ਕਰਹਿ ਸੋ ਹੋਏ,
ਹੇ ਕਰਤਾਰ ਜੋ ਤੂੰ ਜੋ ਕਰੇ, ਤੂੰ ਜੋ ਕਰਦਾ ਹੈ, ਜੋ ਤੂੰ ਕਰਨਾ ਚਾਹੁੰਦਾ ਹੈ ਸੋ ਹੋਏ, ਇਹਦੇ ਹੋ ਜਾਂਦਾ ਹੈ। ਅਸੀਂ ਭਾਵੇਂ ਸਾਰੀ ਰਾਤ ਬੋਲੀ ਜਾਈਏ ਵੀ ਇਹ ਹੋ ਜਾਏ, ਇਹ ਹੋ ਜਾਏ, ਨਹੀਂ ਹੁੰਦਾ ਹੈ। ਸ਼ਰ ਜੋ ਚਾਹੇ ਉਹ ਕਰ ਸਕਦਾ ਉਹਦਾ ਤਾਂ ਹਰਨ ਭਰਨ ਜਾਂ ਕਰ ਨੇਤਰ ਫੋੜ ਲਿਖਿਆ ਹੈ। ਸੰਸਾਰ ਨੂੰ ਜੇ ਬਣਾਉਣਾ ਹੈ ਵੀ ਫਿਰ ਵੀ ਅਖਦੇ ਫੋਰੇ ਵਿੱਚ, ਜੇ ਨਾਸ ਕਰਨਾ ਫਿਰ ਵੀ ਅਖਦੇ ਫੋਰੇ ਵਿੱਚ। ਅਸੀਂ ਕਹੀਏ ਮਰ ਜਾ ਕੋਈ ਨੀ ਮਰਦਾ ਹੈ, ਉਹ ਫੁਰਨੀ ਕਰ ਲੈ ਵੀ ਖਤਮ ਹੋ ਜਾਏ ਖਤਮ, ਉਹ ਫੁਰਨਾ ਕਰ ਲੈ ਵੀ ਹੋ ਜਾਏ ਸਭ ਕੁਝ ਹੋ ਜਾਂਦਾ। ਇਸ ਕਰਕੇ ਸਪਸ਼ਟ ਕਰ ਰਹੇ ਨੇ ਤੂੰ ਕਰਤਾਰ ਕਰੇ ਸੋ ਹੋਏ। ਇਹ ਕਰਤਾਰ ਇਸ ਸ੍ਰਿਸ਼ਟੀ ਦੇ ਕਰਤਾ ਹਰਤਾ ਜੋ ਤੂੰ ਕਰਦਾ ਹੈ ਸੋ ਹੋਏ, ਹੋਏ ਕੋਈ ਹੋ ਕੇ ਹੀ ਰਹਿੰਦਾ ਹੋ ਹੀ ਜਾਂਦਾ ਹੈ। ਐਸਾ ਨਹੀਂ ਵੀ ਜੋ ਤੂੰ ਕਰਨਾ ਚਾਹੇ ਉਹ ਨਾ ਹੋਵੇ। ਤੇਰਾ ਫੁਰਨਾ ਵੀ ਮਿੱਥਿਆ ਨਹੀਂ ਹੈ, ਤੇਰਾ ਕਹਿਣਾ ਵੀ ਮਿੱਥਿਆ ਨਹੀਂ ਹੈ, ਤੇਰਾ ਕਸਨ ਵੀ ਫਿਰ ਮਿੱਥਿਆ ਨਹੀਂ ਹੈ। ਪਰਮੇਸ਼ਰ ਦਾ ਜੋ ਕੁਛ ਵੀ ਉਹ ਯਥਾਰਥ ਹੈ, ਸੱਤ ਹੈ। ਭਾਵੇਂ ਫੁਰਨਾ ਕਰੇ ਉਹ ਵੀ ਯਥਾਰਥ ਹੋ ਜਾਂਦਾ, ਉਸੇ ਤਰੀਕ ਹੋ ਜਾਂਦਾ। ਜੇ ਕਹਿ ਦੇਵੇ ਵੀ ਕੁੰਡ ਤੋਂ ਹੀ ਸ੍ਰਿਸ਼ਟੀ ਹੋਂਦ ਵਿੱਚ ਆ ਜਾਏ, ਕੁੰਭੋ ਸ਼ਿਆਮਾ ਪ੍ਰਜਾ ਤੇ ਐਸੇ ਕੀਤਾ ਪਸਾਓ ਕੋ ਕਵਾਓ ਤੇ ਸਿਰ ਹੋਏ ਲੱਖ ਦਰਿਆਓ। ਇੱਕ ਬਾਓ ਬਚਨ ਕੀਤਾ, ਉਸ ਬਚਨ ਤੋਂ ਹੀ ਲੱਖਾਂ ਸੰਸਾਰ ਉਭਦਰਿਆ ਹੋ ਗਏ। ਇਹ ਕਰਤਾਰ ਜੋ ਤੂੰ ਕਰੇ, ਜੋ ਤੂੰ ਕਰੇ ਕੀ ਇਹ ਕਰਦਾ ਹੈ ਵਾਹਿ ਕਰੋ। ਜਿਹੜੇ ਕੋਈ ਬਿੰਦੀਆਂ ਦੇ ਜ਼ਿਆਦਾ ਸ਼ੌਕੀਨ ਉਹ ਕਹਿੰਦੇ ਜੀ ਕਰੇ ਕਹੋ, ਜੋ ਤੂੰ ਕਰੇ ਕਰਦਾ ਹੈ। ਇਹ ਗੁਰੂ ਕਾਲ ਦੇ ਵਿੱਚ ਇੰਨੀ ਬਿੰਦੀ ਦੀ ਵਰਤੋਂ ਨਹੀਂ ਕੀਤੀ, ਬਹੁਤ ਐਵੇਂ ਸੂਖਮ ਰੂਪ ਵਿੱਚ ਘੱਟ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਇਹਦੀ ਵਰਤੋਂ ਕਾਫੀ ਹੋਣ ਲੱਗ ਪਈ ਸੀ, ਕਿਉਂਕਿ ਉਹਨਾਂ ਦੀ ਬਾਣੀ ਤੋਂ ਸਪਸ਼ਟ ਹੋਈ ਜਾਂਦਾ ਹੈ। ਜਾਪ ਸਾਹਿਬ ਤੁਹਾਨੂੰ ਤੁਸੀਂ ਵੇਖ ਲਓ, ਰੂਪ ਹੈ, ਅਨੂਪ ਹੈ, ਅਲੇਖ ਹੈ, ਅਭੇਖ ਹੈ, ਇਹਦੇ ਨਾਲ ਸਾਰਿਆਂ ਦੀ ਬਿੰਦੀ ਲੱਗੀ ਪਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਰਚਨਾ ਹੋਈ ਹੈ ਉਦੋਂ ਕਿਤੇ ਵੀ ਹੈ ਨਹੀਂ, ਇਹਦਾ ਬਿੰਦੀ ਨਾਲ ਕਿਤੇ ਹੈ ਨਹੀਂ ਆਇਆ ਹੈ। ਹਰ ਸਦਾ ਉਹੀ ਹੈ ਜਿਹੜਾ ਅੱਜ ਕੱਲ੍ਹ ਅਸੀਂ ਆਪਣੀ ਬੋਲੀ ਬੋਲੀ ਹਿੰਦੀ ਦੀ ਜ਼ਿਆਦਾ ਵਰਤੋਂ ਕਰਦੇ ਹਾਂ, ਉਹ ਉਸ ਵੇਲੇ ਕੀਤਾ ਜਾਂਦਾ ਸੀ। ਉਹ ਡਾਕਟਰ ਸੋਹਣ ਸਿੰਘ ਜੀ ਗਲੋਤਰਾ ਹੋਏ ਨੇ, ਜਿਸ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹਿਲਾ ਪਾਠ ਪੁਰ ਸਮਾਗਮ ਹੋਇਆ ਸੀ ਉੱਥੇ ਉਹ ਆਏ ਸਨ। ਉਹ ਜਿਹੜੇ ਬਹੁਤ ਬਿੰਦੀਆਂ ਜੀਆਂ ਵਰਤਣ ਵਾਲੇ ਸੀ ਨਾ, ਉਹ ਕਹਿੰਦੇ ਵੀ ਗੁਰੂ ਕਾਲ ਦੀ ਜਿਹੜੀ ਜੇ ਬੋਲੀ ਹੈ ਭਾਸ਼ਾ, ਇਹਦਾ ਰੂਪ ਨਾ ਵਿਗਾੜੋ, ਤੁਸੀਂ ਜਿਵੇਂ ਹੈ ਉਵੇਂ ਨੂੰ ਰਹਿਣ ਦਿਓ। ਇਸ ਸਮੇਂ ਦੀ ਭਾਸ਼ਾ ਵੀ ਜੋ ਤੁਸੀਂ ਕੋਈ ਅਰਥ ਕਰਨੇ ਕਰ ਲਿਆ ਕਰੋ। ਇਹੀ ਹੈ ਵੀ ਲੋਕਾਂ ਨੂੰ ਸਮਝ ਨਹੀਂ ਆਉਣੀ ਹੈ, ਸਮਝਾਉਣਾ ਤੁਸੀਂ ਹੈ। ਜਿਵੇਂ ਅੱਜ ਕੱਲ੍ਹ ਲੋਕ ਬੋਲਦੇ ਉਵੇਂ ਬੋਲ ਕੇ ਸਮਝਾ ਦਿਓ, ਜਿਹੜਾ ਹੁਲੀਆ ਕਿਉਂ ਵਿਗਾੜਦੇ ਹੋ ਤੁਸੀਂ। ਦੂਸਰਾ ਉਹ ਕਹਿੰਦੇ ਸੀ ਵੀ ਕਈ ਇਲਾਕਿਆਂ ਵਿੱਚ ਹਿੰਦੀ ਦੀ ਨਹੀਂ ਵਰਤੋਂ ਕੀਤੀ ਜਾਂਦੀ ਹੈ, ਨਾ ਟਿੱਕੀ ਦੀ ਵਰਤੋਂ। ਉਹਨਾਂ ਨੇ ਇੱਕ ਪੈਫਲੇਟ ਜਾ ਵੀ ਪੜ੍ਹ ਕੇ ਸੁਣਾਇਆ ਸੀ, ਕਹਿੰਦੇ ਉੱਥੇ ਤੁਸੀਂ ਜਾਓ ਉੱਥੋਂ ਦੇ ਲੋਕ ਬਿਲਕੁਲ ਟਿੱਕੀ ਦੀ ਵਰਤੋਂ ਨਹੀਂ ਕਰਨਗੇ। ਅਸੀਂ ਖੰਘ ਕਹਿੰਦੇ ਹਾਂ, ਉਹ ਕਹਿਣਗੇ ਮੈਨੂੰ ਖੰਘ ਲੱਗੀ ਹੈ। ਇਸ ਤਰ੍ਹਾਂ ਬਿੰਦੀ ਦੀ ਵਰਤੋਂ ਸੰਬੰਧੀ ਕਹਿੰਦੇ ਵੀ ਉਹ ਇਲਾਕੇ ਵਿੱਚ ਚਲੇ ਜਾਓ, ਉੱਥੇ ਕੋਈ ਬਿੰਦੀ ਦੀ ਵਰਤੋਂ ਨਹੀਂ ਕਰਨਗੇ। ਵੀ ਅਸੀਂ ਉਹਨੂੰ ਕਹਿ ਦਿਆਂਗੇ ਵੀ ਗਲਤ ਬੋਲੀ ਜਾਂਦੇ ਹੈ, ਉਹਨਾਂ ਦੀ ਬੋਲੀ ਐਸੀ ਹੈ ਵੀ ਉਹ ਨਹੀਂ ਵਰਤੋਂ, ਕੋਈ ਨਹੀਂ ਟਿੱਪੀ ਵਰਤੋਂ ਕਰਦੇ। ਬਾਕੀ ਵੀ ਅਕਾਲੀ ਬਾਣੀ ਹੈ, ਤੁਰਕੀ ਬਾਣੀ ਹੈ, ਖਸਮਕੀ ਬਾਣੀ ਹੈ, ਕਿਸੇ ਮਨੁੱਖ ਦੀ ਤਾਂ ਹੈ ਨਹੀਂ ਹੈ। ਮਨੁੱਖ ਦੀ ਬਾਣੀ ਦੇ ਨਿਯਮ ਅਕਾਲਗੋ ਬਾਣੀ ਤੇ ਤੁਸੀਂ ਕਿਵੇਂ ਲਾਗੂ ਕਰ ਸਕਦੇ ਹੋ? ਤੁਹਾਨੂੰ ਕੋਈ ਹੱਕ ਹਕੂਕ ਹੈਗਾ ਕਿ ਹਾਂ ਵੀ ਤੁਸੀਂ ਅਕਾਲ ਪੁਰਖ ਨੇ ਤੁਰਕੀ ਬਾਣੀ ਵਾਲੇ ਕਹਿ ਤਾਂ ਤੁਸੀਂ ਐਂ ਕਰ ਲਿਆ ਕਰੋ? ਇਹ ਜਿਹੜਾ ਉਧਰ ਤੁਹਾਡੀਆਂ ਮਰਜ਼ੀਆਂ ਚੱਲ ਸਕਦੀਆਂ, ਪਰ ਇਹਦੇ ਤੇ ਨਾ ਤੁਸੀਂ ਆਪਣਾ ਨਿਯਮ ਲਾਗੂ ਕਰੋ, ਕਿਹਨੂੰ ਨਾ ਵਿਗਾੜੋ। ਰਹਿਤ ਜਿਹੜੀ ਬੜੀ ਦੂਰਨ ਦ੍ਰਿਸ਼ਟੀ ਵਾਲੀ ਵਿਚਾਰ ਸੀ, ਕਹਿੰਦੀ ਸੀ, ਉੱਥੇ ਬਿੰਦੀਆਂ ਵਾਲੇ ਵਾਲੇ ਇਕੱਠੇ ਰਹੇ ਸੀ, ਮੁੜ ਕੇ ਉਹਨਾਂ ਨੂੰ ਬੁਲਾਇਆ ਹੈ। ਇਸੇ ਤਰ੍ਹਾਂ ਡਾਕਟਰ ਗੁਰਬੰਤ ਸਿੰਘ ਜੀ ਆਏ ਸੀ, ਭਾਸ਼ਾ ਵਿਗਿਆਨੀ ਸੀ, ਉਹਨਾਂ ਨੇ ਹਰ ਇੱਕ ਭਾਸ਼ਾ 'ਤੇ ਡਿਪਲੋਮਾ ਕੀਤਾ ਹੈ, ਬੜੇ ਸਿਆਣੇ ਸਨ। ਫਿਰ ਉਹਨਾਂ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਸੁਣਾਓ ਜੀ ਬਾਣੀ ਸੰਬੰਧੀ ਕੋਈ ਵਿਚਾਰ, ਵੀ ਸ਼ੁੱਧ ਬਾਣੀ ਦਾ ਪਾਠ ਕਿਵੇਂ ਹੋਣਾ ਚਾਹੀਦਾ, ਕਿਵੇਂ ਕਰਨਾ ਚਾਹੀਦਾ। ਜਿਹੜੇ ਕੋਈ ਬਿੰਦੀਆਂ ਵਾਲੇ ਸਨ, ਤਾਂ ਕਹਿੰਦੇ ਸੀ ਬਿੰਦੀਆਂ ਲਾ ਕੇ ਸ਼ੁੱਧ ਹੋ ਸਕਦਾ ਹੈ, ਜਿਹੜਾ ਦੂਜਾ ਪੱਖ ਕਹਿੰਦੇ ਨਹੀਂ, ਲਈ ਜਿਵੇਂ ਬਾਣੀ ਮਹਾਰਾਜ ਨੇ ਲਿਖੀ ਆ ਉਵੇਂ ਉਚਾਰ ਕੇ ਹੀ ਸ਼ੁੱਧ ਹੋ ਸਕਦਾ ਹੈ। ਫਿਰ ਉਹ ਕਹਿੰਦੇ ਵੀ ਜਿਹੜੀ ਬਾਣੀ ਦੀ ਸ਼ੁੱਧਤਾ ਹੈ ਨਾ, ਸ਼ੁੱਧ ਉਚਾਰਨ ਹੈ, ਜਿਹੜੀ ਅੰਦਰ ਦੀ ਸ਼ੁੱਧੀ ਹੈਗੀ ਹੈ ਨਾ, ਫਿਰ ਤਾਂ ਤੁਹਾਡੀ ਬਾਣੀ ਸ਼ੁੱਧ ਹੋ ਜਾਊਗੀ, ਸ਼ੁੱਧ ਉਚਾਰਨ ਆਪੇ ਹੋ ਜਾਊਗੀ। ਜੇ ਤੁਹਾਡੇ ਅੰਦਰ ਦੀ ਸ਼ੁੱਧੀ ਹੈਗੀ ਨਾ, ਫਿਰ ਤੁਸੀਂ ਉਹਨਾਂ ਮਰਜ਼ੀ ਜ਼ੋਰ ਲਾਈ ਜਾਓ ਸ਼ੁੱਧੀ ਤੇ। ਹਰ ਮਨੇਕ ਰਿਗ ਵੇਦ ਦਾ ਉਹ ਪ੍ਰਮਾਣ ਜਿਹਾ ਦਿੱਤਾ ਸੀ, ਕਹਿੰਦੇ ਜਿਹੜਾ ਉਹ ਸੀਤਾ ਦੀ ਖਬਰ ਲਸਾਰ ਲੈਣ ਵਾਸਤੇ ਹਨੂੰਮਾਨ ਨੂੰ ਤਿਆਰ ਕੀਤਾ, ਹਨੂੰਮਾਨ ਹੋ ਕੇ ਸੀਤਾ ਨੂੰ ਜਾਣਦਾ ਸੀ, ਕਿਤੇ ਵਾਹ ਵਾਸਤਾ ਪਿਆ ਸੀ, ਇਹ ਤਾਂ ਸਗਰੀਵ ਦਾ ਸੈਨਾਪਤੀ ਸੀ, ਇਹਨੂੰ ਕਿਹਾ ਵੀ ਤੂੰ ਜਾ। ਇਹ ਕਹਿਣ ਲੱਗਿਆ ਮਹਾਰਾਜ ਵੇਚ ਤੀਜੇ ਜੀ ਵੀ ਰਾਮ ਨੇ ਭੇਜਿਆ ਹੈ, ਇਹ ਕੋਈ ਜਾਣ ਪਛਾਣ ਤਾਂ ਹੈ ਨਹੀਂ ਨਾ ਉਹਦੇ ਨਾਲ ਸੀਤਾ ਨਾਲ। ਕਹਿੰਦੇ ਉਹ ਰਾਮ ਜੀ ਨੇ ਆਪਣੇ ਕੋਲ ਹਨੂੰਮਾਨ ਨੂੰ ਮੁੰਦਰੀ ਦੇ ਦਿੱਤੀ, ਫਿਰ ਵੀ ਕਹਿੰਦੇ ਵੀ ਮਹਾਰਾਜ ਇਹਦੇ ਨਾਲ ਵੀ ਉਹਦੀ ਤਸੱਲੀ ਨਹੀਂ ਹੋ ਸਕਣੀ, ਵੀ ਮੁੰਦਰੀ ਤਾਂ ਚੋਰੀ ਵੀ ਹੋ ਸਕਦੀ ਹੈ, ਧੋਖੇ ਨਾਲ ਵੀ ਕਿਸੇ ਤੋਂ ਲਈ ਲੈ ਜਾ ਸਕਦੀ ਹੈ, ਵੀ ਫਿਰ ਵੀ ਪੂਰੀ ਨਿਸ਼ਾਨੀ। ਕਹਿੰਦੇ ਫਿਰ ਰਾਮ ਜੀ ਨੇ ਰਿਗਵੇਦ ਵਿੱਚ ਇੱਕ ਸਲੋਕ ਆਉਂਦਾ ਹੈ, ਉਹ ਫਿਰ ਹਨੂੰਮਾਨ ਦੇ ਕਹਿੰਦੇ ਕੰਠ ਕਰਾਇਆ, ਕਿਉਂ ਜਿਹਨੇ ਉਹ ਵੇਦ ਵਿੱਚ ਰਚਿਆ ਸਲੋਕ ਉਹਨੇ ਹੇਠਾਂ ਟਿੱਪਣ ਦਿੱਤਾ ਇਹਨਾਂ ਇਹ ਸਲੋਕ ਦਾ ਜਿਹੜਾ ਉਚਾਰਨ ਸ਼ੁੱਧ ਹੈ ਉਸਦੀ ਜਵਾਨ ਤੋਂ ਹੋਏਗਾ ਜਿਹਦੇ ਹਿਰਦੇ ਦੇ ਛਲ ਫਰੇ ਗਏ, ਹਿਰਦੇ ਦੀ ਸ਼ੁੱਧੀ, ਮਨ ਦੀ ਸ਼ੁੱਧੀ, ਔਰ ਸਦੇ ਨਿਕਲਿਆ ਦੂਜਾ ਜ਼ੋਰ ਲਾਲ ਨਹੀਂ ਉੱਚੇਗਾ। ਇਹਨੇ ਹਨੂੰਮਾਨ ਨੂੰ ਕੰਠ ਕਰਾ ਕੇ ਭੇਜ ਦਿੱਤਾ, ਜਦੋਂ ਮੁੰਦਰੀ ਦਿੱਤੀ ਸੀਤਾ ਦਾ ਮਨ ਮੰਨ ਗਿਆ ਵੀ ਹਾਂ ਇਹ ਉਸੇ ਮਾਲਕ ਕੋਲੋਂ ਹੀ ਆਇਆ ਹੈ, ਦੇਖਿਆ ਵੀ ਠੀਕ ਹੈ ਵੀ ਹਨੂੰਮਾਨਾਂ ਤੋਂ ਮੁੰਦਰੀ ਤਾਂ ਲੈ ਰਾਮ ਜੀ, ਪਰ ਤੂੰ ਕਿਹੋ ਜਿਹਾ ਹੈ ਅੰਦਰੋਂ ਜਿਹੜੇ ਸੰਬੰਧੀ ਕੁਝ ਮੈਨੂੰ ਸਮਝਾ, ਠੀਕ ਹੈ ਇਹਦੇ ਸੰਬੰਧੀ ਵੀ ਮੈਨੂੰ। ਕਹਿੰਦੇ ਫਿਰ ਉਹ ਜਿਹੜਾ ਰਿਗਵੇਦ ਦਾ ਸਲੋਕ ਯਾਦ ਕਰਾਇਆ ਸੀ ਨਾ ਰਾਮ ਜੀ ਨੇ, ਹਨੂੰਮਾਨ ਨੇ ਪੜ੍ਹ ਕੇ ਸੁਣਾ ਦਿੱਤਾ ਸੀ, ਕਹਿੰਦੇ ਝੱਟ ਹੀ ਭਰੋਸਾ ਕਰ ਲਿਆ ਵੀ ਹਾਂ ਇਹ ਅੰਦਰੋਂ ਠੀਕ ਹੈ ਸ਼ੁੱਧ ਹੈ ਮਨੁੱਖ। ਫਿਰ ਸਾਰਾ ਆਪਣਾ ਜਿਹੜਾ ਦੁੱਧ ਅੰਦਰਲਾ ਗੁੱਝਾ ਪੇਟ ਸੀ ਉਹ ਹਨੂੰਮਾਨ ਦੇ ਸਾਹਮਣੇ ਖੋਲ ਦਿੱਤਾ, ਵੀ ਮੈਂ ਇਹਦੇ ਬਿਲਕੁਲ ਨਹੀਂ ਰਹਿਣਾ, ਜੋ ਵੀ ਹੈ ਮੇਰੇ ਅੰਦਰਲੇ ਜਿਹੜੇ ਦ੍ਰਿੜ ਭਰੋਸੇ ਦੇ ਉਹ ਰਾਮ ਜੀ ਨਾਲ ਹੀ ਖਿਆਲ ਰੱਖਦੇ ਵਿਚਾਰ ਰੱਖਦੇ। ਇਸ ਤਰ੍ਹਾਂ ਜਾਣੀ ਉਹਨਾਂ ਨੇ ਉਹ ਭਾਸ਼ਾ ਵਿਗਿਆਨੀ ਡਾਕਟਰ ਗੁਰਬੰਤ ਸਿੰਘ ਜੀ ਨੇ ਦੜਾਏ ਵੀ ਜੇ ਤੁਸੀਂ ਕਹੋ ਵੀ ਹੋ ਅਸੀਂ ਇੱਥੇ ਜ਼ੋਰ ਲਾ ਕੇ ਪਾਣੀ ਸ਼ੁੱਧ ਪਾਣ ਲੱਗ ਜਾਣਗੇ। ਕਹਿੰਦੇ ਠੀਕ ਹੈ ਯਤਨ ਕਰਨਾ ਚਾਹੀਦਾ ਵੱਧ ਤੋਂ ਵੱਧ, ਪਰ ਪਾਣੀ ਦੇ ਨਾਲ ਕਹਿੰਦੇ ਇਹਨੂੰ ਪੜ੍ਹ ਕੇ ਅਭਿਆਸ ਕਰਕੇ ਅੰਦਰਲੀ ਸ਼ੁੱਧੀ ਕਰਨ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ। ਜਿਹੜੀ ਨਿਮਾਨਤੇ ਰੱਖੀ ਨਾ ਇਹਦੇ ਸਿਧਾਂਤ ਤੋਂ, ਅੰਦਰ ਨਾ ਵਸਾਇਆ ਮਨ ਸ਼ੁੱਧ ਨਾ ਹੋਇਆ ਬਾਣੀ ਨਹੀਂ ਸ਼ੁੱਧ ਹੋਣੀ, ਨਹੀਂ ਉਚਾਰਨ ਕੀਤੀ ਜਾਣੀ। ਹੈ ਉਹਨਾਂ ਨੇ ਵੀ ਖਿਆਲ ਗਹਿਰ ਗੰਭੀਰ ਸਨ ਜਿੱਥੇ ਬਾਣੀ ਬਾਹਰ ਜੋ ਸ਼ੁੱਧ ਪੜ੍ਹਨ ਤੇ ਜ਼ੋਰ ਦੇਣਾ ਉੱਥੇ ਨਾਲ ਇਹਨੂੰ ਪੜ੍ਹ ਪੜ੍ਹ ਕੇ ਮਨ ਦੀ ਸ਼ੁੱਧੀ ਵੀ ਹਿਰਦੇ ਨੂੰ ਵੀ ਸ਼ੁੱਧ ਕਰ ਲੈਣਾ ਹੈ ਤਾਂ ਕਿ ਬਾਣੀ ਫਿਰ ਆਪੇ ਹੀ ਸ਼ੁੱਧ ਨਿਕਲੇ। ਪਰ ਡਰਕੇ ਉਹਨਾਂ ਨੇ ਫਿਰ ਸਟੇਰੀਆਂ ਦਿੱਤਾ ਕਿਉਂਕਿ ਉਹ ਸਾਰੇ ਬਿੰਦੀਆਂ ਵਾਲੇ ਇਕੱਠੇ ਹੋਏ ਸੀ ਲਾਣਾ ਉਹ ਤਾਂ ਉਹ ਹੀ ਸੀ ਪਰ ਹਰਭਜਨ ਸਿੰਘ ਵਰਗਿਆਂ ਨੂੰ ਉਹ ਕਹਿੰਦੇ ਸੀ ਦੇਖੋ ਜੀ ਇਹ ਜਿਹੜੇ ਮਗਲੇ ਅੰਕੜ ਇਹਨਾਂ ਦੀ ਬੋਲਣ ਦੀ ਕੋਈ ਲੋੜ ਨਹੀਂ ਹੈ ਇਹ ਜਿਹੜੀਆਂ ਮਿਹਾਰੀਆਂ ਆਉਂਦੀਆਂ ਇਹ ਹੱਥਾਂ ਨਾਲ ਦਿੰਦੀਆਂ ਸਨ ਇਹਨਾਂ ਨੂੰ ਕੋਈ ਨਹੀਂ ਬੋਲਣ ਦੀ ਲੋੜ ਜੇ ਜੀ ਅਸੀਂ ਇਹ ਬੋਲਾਂਗੇ ਸਿਹਾਰੀਆਂ ਪਿਆਰੀਆਂ ਵਿੱਚ ਬੋਲ ਜਾਣਗੀਆਂ ਅੰਕੜ ਹੋੜੇ ਵਿੱਚ ਬੋਲੇ ਜਾਣਗੇ ਜੀ। ਰਤਨ ਜਵਾਹਰ ਲਾਲ ਨਾਮ ਰਤਨ ਮਹਾਂ ਰਤਨ ਪਦਾਰਥ ਹੀਰ ਇਸ ਤਰ੍ਹਾਂ ਕਹਿੰਦੇ ਦੇਖੋ ਔਂਕੜ ਲੱਗੇ ਪਏ ਜੇ ਤੁਸੀਂ ਇਹਨਾਂ ਨੂੰ ਔਂਕੜਾਂ ਨੂੰ ਬੋਲਣ ਦੀ ਕੋਸ਼ਿਸ਼ ਰਤਨੋ ਜਵਾਹਰੋ ਲਾਲੋ ਮਾਣਕੋ ਨਾਮੋ ਹੀਰੋ ਐ ਕਹਿੰਦੇ ਬੜੇ ਬਾੜ ਉਸਨ ਕਹਿੰਦੀ ਵਿਵਾਹ ਸਿੰਘ ਜੀ ਬੈਠੇ ਸੀ ਉਹ ਫਿਰ ਉੱਠ ਖੜੇ ਕਹਿੰਦੇ ਵੀ ਇਹ ਤਾਂ ਸਾਰਾ ਕੁਛ ਕਹਿੰਦੇ ਤੂੰ ਪਾਠ ਕਿਸੇ ਤੋਂ ਕਰਿਆ ਨਹੀਂ ਹੋਣਾ ਨਾ ਸੁਣਿਆ ਹੋਣਾ ਕਿਸੇ ਤੋਂ ਮਿਹਨਤ ਨਹੀਂ ਕੀਤੀ ਹੋਣੀ ਹੈ ਇਹ ਤੇ ਔਂਕੜ ਥੋੜੋ ਲਾਏ ਹੈ ਤੈਨੂੰ ਔਂਕੜ ਬੋਲਣੇ ਹੀ ਨਹੀਂ ਆਉਂਦੇ ਹੈ ਜੇ ਤੂੰ ਸੰਥਿਆ ਪਕਾਈ ਹੋਵੇ ਕਿਸੇ ਤੋਂ ਕਰਕੇ ਤੇ ਫੇਰ ਹੀ ਆਵੇ ਤੈਨੂੰ ਆਪੇ ਆਪ ਨਿਰੰਜਨ ਸੋਏ ਬਣਿਆ ਹੋਇਆ ਹੈ ਕਹਿੰਦੇ ਲੈ ਮੈਂ ਕਿਸੇ ਤੋਂ ਪੜ੍ਹ ਕੇ ਆਇਆ ਮੇਰੇ ਸਾਲ ਗਿਆਨੀ ਮੋਹਨ ਸਿੰਘ ਜੀ ਹੁਣ ਇੱਥੋਂ ਆਪੇ ਗਏ ਕਹਿੰਦੇ ਉਹਨਾਂ ਤੋਂ ਮੈਂ ਸੰਥਿਆ ਸੁਣੀ ਹੈ ਤਾਂ ਵੀ ਮੈਂ ਅੰਨਾ ਹੀ ਪਰ ਮੈਂ ਸੁਣਿਆ ਪਾਠ ਉਹਨਾਂ ਦੇ ਜਿਹੜੇ ਕੋਈ ਵਿਦਿਆਰਥੀ ਉਹ ਵੀ ਪੜ੍ਹਦੇ ਰੋਜ਼ ਆਪ ਵੀ ਰੋਜ਼ ਇੱਥੇ ਕਥਾ ਕਰਦੇ ਮੈਂ ਸੁਣਦਾ ਰਹਿੰਦਾ ਸੁਣ ਕੇ ਲਿਆ ਮੈਂ ਅਜਿਹੇ ਕੀਤਾ ਹੋਇਆ ਮੈਂ ਇੱਥੇ ਤੈਨੂੰ ਸੁਣਾਉਣਾ ਅੰਕਲ ਦੇਖੀ ਵੀ ਲੱਗਦੇ ਕਿ ਨਹੀਂ ਲੱਗਦੇ ਅਜਾ ਫਿਰ ਉਹਨੇ ਸੁਣਾਇਆ ਅੰਕਲਾਂ ਨੇ ਸ਼ਹਿਰ ਜਾਣੀ ਸੂਖਮ ਰੂਪ ਵਿੱਚ ਲਾਏ ਹੋ ਜੋ ਦੀ ਆਵਾਜ਼ ਹੈ ਫਿਰ ਕੰਨ ਜੇ ਝਾੜ ਕੇ ਬਹਿ ਗਿਆ ਮੁੜ ਕੇ ਨਹੀਂ ਮੈਂ ਕਿਹਾ ਜੀ ਇਹ ਨਹੀਂ ਬੋਲਣ ਦੀ ਲੋੜ ਇਹ ਨਹੀਂ ਬੋਲਣ ਦੀ ਲੋੜ ਕਹਿੰਦੇ ਬੋਲਣੇ ਸਿੱਖੋ ਮਿਹਨਤ ਕਰੋ ਕਿਸੇ ਉਸਤਾਦ ਤੋਂ ਮਾਰ ਖਾਓ ਛਿੱਤਰ ਖਾਓ ਇਹਨਾਂ ਕਹੋ ਜੀ ਇਹ ਜੀ ਵਾਧੂ ਹੈ ਜੋ ਗੁਰੂ ਮਹਾਰਾਜ ਨੇ ਲਾ ਦਿੱਤਾ ਹੈ ਭਾਵੇਂ ਅਰਥਾਂ ਨਹੀਂ ਜਾਣਾਂਗਾ ਪਰ ਕੋਸ਼ਿਸ਼ ਕਰੋ ਵੀ ਇਹ ਬੋਲ ਜਾਏ ਅੰਤ ਨ ਸਿਵਤੀ ਕਹਿਣ ਨਾ ਅੰਤ ਅੰਤ ਨਾ ਦੇਖਣ ਸੁਣ ਨਾ ਅੰਤ ਔਂਕੜ ਬੋਲੀ ਜਾਂਦੇ ਹੈ ਇਹ ਅੰਤ ਇਸ ਨਾਲ ਸਿਹਾਰੀ ਬੋਲ ਜਾਂਦੀ ਹੈ ਗੁਰਪ੍ਰਸਾਦ ਇੱਥੇ ਸਿਹਾਰੀ ਬੋਲ ਜਾਂਦੀ ਹੈ ਗੁਰਪ੍ਰਸਾਦ ਔਂਕੜ ਬੋਲ ਗਿਆ ਹੈ ਜੋ ਕੁਛ ਵੀ ਹੈ ਇਹ ਵਾਹਿਗੁਰੂ ਨੇ ਜੋ ਕਰਿਆ ਉਹ ਠੀਕ ਕਰਿਆ ਹੋਇਆ ਜੇ ਪਾਣੀ ਹੈ ਉਹ ਵੀ ਠੀਕ ਹੈ ਬਾਕੀ ਜੋ ਸੰਸਾਰ ਦੇ ਵਿੱਚ ਬਣਾਇਆ ਹੈ ਉਹ ਵੀ ਠੀਕ ਕਰਿਆ ਹੈ ਇਸ ਕਰਕੇ ਜੋ ਵਾਹਿਗੁਰੂ ਕਰਤਾਰ ਨੇ ਕਰਿਆ ਕਰਾਇਆ ਹੈ ਨਾ ਉਹਦੇ 'ਚ ਸਾਨੂੰ ਆਪਣੀ ਜਿਹੜੀ ਕੋਈ ਹੈ ਮਤ ਬੁੱਧ ਹੈ ਆਪਣੀ ਦਲੀਲ ਕਸੋੜ ਕੇ ਉਹਨੂੰ ਇਹ ਨਹੀਂ ਕਹਿਣਾ ਚਾਹੀਦਾ ਐਸੇ ਚਾਹੀਦਾ ਸੀ ਐਸੇ ਚਾਹੀਦਾ ਇਸ ਕਰਕੇ ਕਹਿੰਦੇ ਹੇ ਕਰਤਾਰ ਵਾਹਿਗੁਰੂ ਉਹ ਕਰਾਇ ਭਜਣੀ ਉਹ ਵੀ ਬਿੰਦੀ ਲਾ ਕੇ ਪਾਠ ਕਰਨਾ ਚਾਹੀਦਾ ਤਾਂ ਕਿ ਸ਼ੁੱਧ ਹੋ ਜਾਏ ਵਿਚਾਰ ਫਿਰ ਅਰਥ ਸ਼ੁੱਧ ਬਣ ਜਾਏ ਉਹ ਤਾਂ ਕਰਾਇ ਹੇ ਵਾਹਿਗੁਰੂ ਜੋ ਤੂੰ ਕਰਦਾ ਹੈ ਅਸੀਂ ਆਪਦੀ ਬੋਲੀ ਵਿੱਚ ਕਰ ਲਾਂਗੇ ਅਰਥ ਕਰਨ ਲੱਗੇ ਤਾਂ ਜ਼ਰੂਰੀ ਹੈ ਵੀ ਜਿਹੜਾ ਹੋ ਗਿਆ ਉਦਾਸ ਨੇ ਕਹਿੰਦੇ ਜੀ ਇਸ ਤਰ੍ਹਾਂ ਦੇ ਲਫ਼ਜ਼ ਹੈ ਜੇ ਉਹਨਾਂ ਨੂੰ ਅਸੀਂ ਕਹਿੰਦੇ ਉਸੇ ਰੂਪ ਵਿੱਚ ਬੋਲਾਂਗੇ ਅਰਥ ਨਹੀਂ ਪੈਣਾ ਜੇ ਕੋਈ ਐਸੇ ਬਾਣੀ ਵਿੱਚ ਆਉਂਦੇ ਹੈ ਉਹਨਾਂ ਦੇ ਕਿਹੜਾ ਅਰਥਾਂ ਦੀ ਪਤਾ ਲੱਗ ਜਾਣਾ ਉੱਥੇ ਅਰਥ ਕਰਨ ਵਾਲੇ ਨੂੰ ਦੱਸਣਾ ਹੈ ਦੇਖਣ ਕੋਈ ਮੁਸ਼ਤਾਕ ਮੁੱਖ ਕਿਜੇ ਹਾਲ ਤਾਂ ਤਣੀ ਫਿਰ ਦਾ ਕਿਤੇ ਹਾਲ ਜਾਂ ਡਿੱਠਮ ਤਾਂ ਮੰਤਰਾ ਪਿਆ ਇਹਨੂੰ ਜਿਹਨੂੰ ਮਰਜ਼ੀ ਤੁਸੀਂ ਸਵਾਲ ਸੁਰ ਕੇ ਪੜ੍ਹ ਲਓ ਬਿੰਦੀਆਂ ਬੁੰਦੀਆਂ ਜਾਂ ਲਾ ਕੇ ਪੜ੍ਹ ਲਓ ਅਰਥ ਨਹੀਂ ਪਤਾ ਚੱਲਣਾ ਹੈ ਇਹਦਾ ਜਿਹੜਾ ਕਥਾ ਵਾਜਕ ਹੈ ਅਰਥ ਕਰਨ ਵਾਲਾ ਉਹੀ ਦੱਸੇਗਾ ਵੀ ਇਹ ਹੈ ਪਰਮੇਸ਼ਰ تیرے درشن تک بھی میں مرا لٹو ہوئی پی ہے موت ہوئی پی ہے مالک تیرا کہو جا مکھ ہے یہ پرمیشور جنہوں تو میرے تیرے مکھ نو میں دیکھیا تو میرا من ترپتا ہو گیا مجھے پاٹ جنہ مرضی سنتیا کر کے پکا پکا کے شبر کری آسرا نہیں پتا چلنا ایسے ہے ویلا سوچ کر کے تم کرتار کر ہے سو ہوئے یہ پرمیشور جو تم کردا ہے وہی ہندا ہو کے ہی رہندا ہے
جور تیری من کے
پرمیشور تیرا ہی شریر دے وچ بندتا ہے ویک لو ہڈ چمر لوٹ گیا کمی نچتا تپڑے ماٹی کو پترا کیسے نچتا ہے یہ ہے ہڈ چمی کنا پرمیشور ہے اس جی ہڈ چم بل دتا ہوئے کتوں تک پھر تریا ہونا اس طرح ہے پرمیشور تیرا ہی اس شریر دے وچ بل دتا ہوئے تیری من وچ تیری من اوٹ ہے منو بھی تیرا ہی سہارا ہے بیٹھے اسی اتنے ہوں یہ من دیکھ لو اتوں بیٹھا کتری کتنے پھر تر ہے یہ من اوٹ ہے من وہ سہارا ہے کر کے کہ مہاراج تیری من اوٹ ہے تیرا یہ شریر والا دتا ہویا ہے
سدا سدا جپ نانک ایک
اس کر کے اے بھائی جڑا ایسا ایک بک پرمیشر یہ شریر بل دین والا منو اوٹ دین والا ہے انہوں سدا سد تو جپیا کر چمبگ تیرو بھی یہ لفظ لا لیں بھائی ایسا جہاں ایکو ایک ادویت روپ پرمیشور اس نو میں سدا ہی سدا جپ کے یہ جپدا
سب اوپر پار برہم داتار
سب دے اوپر بھی وہ پراروپ ویاپک سروپ پرمیشور ہی ہے تے پھر یعنی سارے دے اوپر بھی یہ سارے تو سرومنی ہے پار برہم سب دے اوپر پہلا پشو پنکھی ہے انہاں تو سارے دے اوپر بھی منک ہے اس دھرتی میں تیری سکداری لکھے اگر جان تیری پنہاری انہاں تو منکھاں دے اوپر بھی اس جڑے کوئی راجے مہاراجے نیت کیتے گئے انہاں نوں ٹومی کہہ دیتا ہے راجا مہاراجا دے اوپر جڑے کوئی ہور دیوی دیوتے دیوتیاں دے اوپر بھی اندر ہے اندر دے اوپر بھی برسپت ہے برسپت دے اوپر بھی آپ پتر منے گئے ہیں پتروں دے اوپر بھی اجان دیوتے منے گئے ہیں اس طرح کبیر ور گئے ہیں اخیر تے انہاں دے اوپر بھی وہ جڑا کوئی پرکرتی ہے مایا ہے یہ منے گئے کیونکہ انہوں دوارا یہ ہوند بچائے نے سارے ہی پھر اس مایا کے اوپر بھی وہ پرمیشور ہے جی ستا لے کے ساری رچنا بھی سارا تانا تن بھی ہے اس کر کے یہ پائے جو پرا برہم ویاپک سروپ ہے پراروپ ہے وہ سب دے اوپر بھی ہے سب تو سرومنی ہے سب کا داتا رکھیے وہ داتا ہے
تیری ٹیک تیرا آدھار
ایسے پرمیشور تیری ہی ایس لوک بھی ٹیک ہے ہوٹ ہے تیرے مارا پر لوک بھی سانو سہارا ہے آدھار ہے تیری ٹیک تیرا آدھار تیری شریر نو مارا اوٹ ہے تیرا ہی منو سہارا ہے آدھار ہے
رہا ہے تو ہے تو ہوونہار
رہا وشرام دے کے فرماؤندے ہیں کہ پرمیشور ورتمان سمے وچ بھی تو ہے مد کال وچ بھی تو ہے ہے تو ہے پرمیشور ورتمان سمے وچ تو ہی ہو تو ہے تو ہو بنہار آن والے سمے فکر بھی ہون والا ہے. ان بھی آن والے سمے تو نہیں ہوئے گا, آن والے سمے بھی کوئی ہور ہوگا. ہوں بھی تو کہہ رہا ہے ورتمان سمے مدھ کال سمے بھی تیوں ہوا آن والے سمے بھی تو آل سچ جگ آل سچ ہے پی سچ نانک ہوشی پی سچ جی کی ہے اسے پاو دے لہج ہے. تھوڑے جی اچارن پرکرن کہن فرق ہے. آدرس وہی ہے سدھانت وہی ہے پرمیشر تو ورتمان سمے بھی ہے آن والے سمے بھی تون والا ہے تون ہوئے گا.
اگم اگاد اوچ آپار
پرمیشر تو اگم ہے, مندی گمتا تو اگے ہے. من تیرے تک گمتا نہیں کر سکتا, من نہیں تیرے تک پہنچ سکتا ہے. من جڑے گرو اپدیش جی کے شب ویاس کرا شبد ہی جا من ہے نا وہ پرمیشر تک پہنچ جاتا ہے. جہاں جی گدو آئے گی وہ گوڑ تو باہر کرنی ہے, پھر ان ہاکی کی چوٹ کی لوڑ ہے نا. ہوں تک وہ بھی اہ گوڑ تو باہر ہو جائے پھر نہیں ہوں. وہ جڑے کوئی کھڈاری ہے ایسے ڈنگ نال چوٹ مارتے ہیں قدرت گوڑ تو باہر آ جاتی ہے. اس طرح بھگتی ایک حقی وانگ ہے. یہ بھی جدو کہ بڑا سوال کہ جڑے بھگتی کرنے والے ہیں کھڈاری وہ پھر چوٹ لاؤنے نہیں بھگتی طاقت نال من بس گوڑ تو باہر پرمیشر جا نہیں کرتے. پرمیشر بھی جاؤ جی وہ گوڑ تو باہر ہو جائے نہیں سسار تو باہر ہو کے پرمیشر بھی جا پہنچتا ہے. انج نہیں انج پرمیشر جڑا من تو اگم ہے. گرو دوارا یہ ویاس کمائی کر کے وہ پہنچ جانا ہے. تو کوئی کہتے جی شبد اتے جانا نہیں ہے. تھی کہ شبد کا ویاس کرو جی, بانی کا ویاس کرو جی. بانی تو اتے جاندی نہیں ہے کیونکہ یہ تو ایسا تھوڑا جڑا کسن نرالت ہے بھی شبد راہی من اتے چلیا جاتا ہے. جب شبد ہی نہیں جانا تو پھر من کیویں جاؤ گا شبد دے آسرے. سنت گیانی گروچن سنگھ جی دے کول کسی نے سوال جا کر دیتا سی کہ ٹھیک ہے بھی شبد نہیں جانا ہے پر شبد جڑا ہے نا اتنے پہنچاؤ بھی تو سمرتھا رکھتا ہے نا. یہ تو طاقت رکھتا ہے, تو بغیر کوئی پوچھ سکتا ہے. جی ہاکی کی چوٹ نہ کدو اتنے پہنچ جاتی ہے نا گوڑ تو باہر ہے. جا شبد پہنچا تو ہے نا اتنے پھر چپ جا کر گیا. پھر کی آخے میرے ہو کہ سارے نے تھی پرمیشر جاؤ گے ہے کوئی تھوڑے کو شبد جو راہی تھی پرمیشر جا پرمیشور لینا ہو سکتے ہاں. اس کر کے جن سنت بھگت رشی منی ہوئے سب نے شبد کا ابھیاس کیا. جو انہوں نے مرشد والوں اپدیش ملے آدھی کمائی کی وہ لین ہوئے, پاوے مسلمان پاوے کوئی ہور ہے. اس کر کے ایسا کہہ دینا بھی اتنے شبد نہیں آتا جی, یہ بھی تھی کہ وہ جاؤ گے یہ سوال ہی غلط ہے. ہوں ٹھیک ہے بھی من کی گمتا تو پرمیشور پر ہے اگے ہے, پر من ستا سپرتی وہ شبد دوارا دے کے ستگرو پہنچاؤ نہیں. اگال ہاس تو رہت ہے پرمیشر ترگن اتیت ہوڑ کر کے تچا ہے, تے پرکرتی تو پار ہون کر کے تار ہے.
جو تد سیر ہے تین پو دکھ نہ
ہے, پرمیشر جو تینوں سیو کی یہ سیم دے ہیں. اتنے بھی وہ کہتے سیو ہے ہاہر سیاری کے نال بندی برت جو تینوں سیم دے نے. ہاں تو ساری بولی بچنا بھی ہے اج کل اسی ورتتے ہیں. ورت ایسا کر سکتے پاٹھ نہیں ہے, بندیاں لا لا کے کری جائیے ਜੋ ਤੈਨੂੰ ਸੇਵ ਹੈ, ਜੋ ਪਰਮੇਸ਼ਰ ਤੈਨੂੰ ਸੇਵਦੇ ਨੇ। ਨਹੀਂ ਹੈ ਵੀ ਅਸੀਂ ਸੇਵਦੇ ਕਹਿ ਦਿਆਂਗੇ, ਉਹ ਸੇਵਦੇ ਕਹਿ ਦਿਆਂਗੇ। ਸਾਨੂੰ ਇਸ ਸਮੇਂ ਹੁਣ ਬਿੰਦੀ ਬੋਲਣ ਦੀ ਜ਼ਿਆਦਾ ਆਦਤ ਜੀ ਪੈ ਗਈ, ਹੁਣ ਸਾਨੂੰ ਇਹ ਮਾੜਾ ਲੱਗਦਾ ਕਹਿੰਦੇ ਇਹ ਠੀਕ ਸਜਦਾ ਨਹੀਂ ਲਾਇਆ। ਜਦੋਂ ਨਹੀਂ ਬੋਲਦੇ ਸਾਨੂੰ ਉਸ ਵੇਲੇ ਉਸ ਵਹੀ ਸਾਰਿਆਂ ਨੂੰ ਮਨਜ਼ੂਰ ਸੀ। ਕੱਲ੍ਹ ਨੂੰ ਅਸੀਂ ਇਹ ਬਿੰਦੀ ਤੋਂ ਬਗੈਰ ਹੋਰ ਵੀ ਕੁਝ ਕਰ ਸਕਦੇ ਹਾਂ ਕਿ ਅਸੀਂ ਉਹ ਜਿਹੜੇ ਅੱਜ ਬੋਲਦੇ ਹਾਂ ਫਿਰ ਉਹ ਸਾਨੂੰ ਮੁਕਾਬਲ ਕਰਨਗੇ ਵੀ ਇਹ ਕੀ ਕਰੀ ਜਾਂਦੇ ਨੇ। ਕਿਸੇ ਕੋਈ ਸਮਾਂ ਐਸਾ ਵੀ ਆ ਸਕਦਾ ਵੀ ਬਿੰਦੀ ਬੋਲਣ ਲੋਕ ਹਟ ਜਾਣ, ਅਸੀਂ ਜਿਹੜੇ ਬੋਲਣ ਵਾਲੇ ਹੋਣਗੇ ਤੂੰ ਵੀ ਇਹ ਨੱਕ ਵਿੱਚ ਕਿਵੇਂ ਗੁਣਗੁਣ ਜੇ ਕਰਦਾ ਹੈ, ਇਹ ਨੱਕ ਵਿੱਚ ਕਿਵੇਂ ਬੋਲਦਾ ਹੈ, ਇਹ ਨੱਕ ਵਾਲੀ ਤਾਂ ਨਾਸਕਾ ਤਾਂ ਹੈ ਨਹੀਂ ਇੱਥੇ, ਇਹ ਤਾਂ ਪਰਮੇਸ਼ਰ ਦੀ ਮੌਜ ਹੈ ਨਾ। ਜਦੋਂ ਚਾਹੇ ਉਹ ਕਿਹੋ ਜਿਹੀ ਖੇਡ ਬਤਾ ਦੇ। ਇਸ ਕਰਕੇ ਇਹ ਪਰਮੇਸ਼ਰ ਜੋ ਤੈਨੂੰ ਸੇਵਦੇ ਹਨ ਉਹਨਾਂ ਨੂੰ ਕੋਈ ਨਾ ਕੋਈ ਡਰ ਰਹਿੰਦਾ ਨਾ ਕੋਈ ਦੁੱਖ ਹੁੰਦਾ ਹੈ। ਉਹ ਭਾਵੇਂ ਜੰਗਲਾਂ ਵਿੱਚ ਵੀ ਬੈਠੇ ਰਹਿਣ, ਜਿਹੜੇ ਕੋਈ ਜੰਗਲਾਂ ਵਿੱਚੋਂ ਹਿੰਸਕ ਜੀਵ ਹੈ ਉਹਨਾਂ ਤੋਂ ਮਨੁੱਖ ਨੂੰ ਡਰ ਹੁੰਦਾ ਹੈ। ਸ਼ੇਰ ਹੈ, ਬਘੇਲੇ ਚਿੱਤਰੀ ਹੈ, ਰਿੱਛ ਹੈ, ਬਘਿਆੜ ਹੈ, ਸੱਪ ਹੈ, ਠੂਹੇ ਹੈ, ਵਿਛੋਏ ਹੈ, ਇਹਨਾਂ ਤੋਂ ਮਨੁੱਖ ਨੂੰ ਡਰ ਹੁੰਦਾ ਹੈ। ਪਰ ਜਿਹੜੇ ਪਰਮੇਸ਼ਰ ਨੂੰ ਸੇਵਣ ਲੱਗ ਜਾਂਦੇ ਉਹਨਾਂ ਨੂੰ ਕੋਈ ਡਰ ਨਹੀਂ ਰਹਿੰਦਾ, ਕਿਉਂਕਿ ਉਹ ਇਹ ਸਾਰੇ ਉਹਨਾਂ ਦੇ ਸੇਵਕ ਬਣ ਜਾਂਦੇ ਹੈ, ਸੇਵਾ ਕਰਨ ਵਾਲੇ। ਜਿਵੇਂ ਉਹ ਵੱਡਣ ਸ਼ਾਹ ਫਕੀਰ ਦਾ ਸ਼ੇਰ ਹੀ ਸਾਰਾ ਕੁਛ ਬੰਦੋਬਸਤ ਕਰਦਾ, ਗੁਮਾ ਚਾਰ ਚਾਰ ਕੇ ਲਿਆਉਂਦਾ। ਇਸ ਤਰ੍ਹਾਂ ਬਾਦਸ਼ਾਹ ਦੇ ਗੁਰਦੁਆਰੇ ਬਾਬਾ ਮਿਤ ਸਿੰਘ ਜੀ ਨਿਹੰਗ ਸਿੰਘ ਰਹਿੰਦੇ ਸਨ, ਉੱਥੇ ਇੱਧਰੋਂ ਉੱਧਰੋਂ ਗੁਲਾਬੀ ਵਿੱਚ ਉਹਨਾਂ ਦੀਆਂ ਛੰਨਾ ਛੰਨਾ ਵਿੱਚ ਬਹੁਤ ਸੱਪ ਆ ਜਾਂਦੇ, ਸਿੰਘਾਂ ਨਾਲ ਨਿੰਗਾ ਸਿੰਘਾਂ ਨਾਲ ਪੈ ਜਾਂਦੇ। ਉਹਨਾਂ ਨੇ ਕਹਿਣਾ ਬਾਬਾ ਜੀ ਕਿਤੇ ਡੰਗ ਨਾ ਬਾਹਰ ਲਿਆ, ਡਰ ਲੱਗਦਾ ਹੈ। ਉਹਨਾਂ ਨੇ ਹੱਸ ਕੇ ਕਹਿਣਾ ਇਹ ਸਭ ਮਾਤਾ ਦਾ ਰਹਿ ਲਾਣਾ, ਤੁਹਾਨੂੰ ਕੁਛ ਨਹੀਂ ਕਹਿੰਦਾ, ਤੁਸੀਂ ਇਹਨਾਂ ਨੂੰ ਕੁਛ ਨਾ ਕਹੋ ਕਿ ਤੁਸੀਂ ਬਾਣੀ ਪੜ੍ਹਦੇ ਹੋ, ਇਹਨਾਂ ਨੂੰ ਤੁਹਾਨੂੰ ਤੁਹਾਥੋਂ ਸ਼ਾਂਤੀ ਮਿਲਦੀ ਹੈ ਜਿਸ ਕਰਕੇ ਤੁਹਾਡੇ ਨਾਲ ਆ ਕੇ ਪੈਂਦੇ। ਨਹੀਂ ਮਨੁੱਖ ਸੱਪ ਤੋਂ ਡਰਦਾ ਹੈ, ਤੁਹਾਨੂੰ ਕੋਈ ਨਹੀਂ ਜਿੰਨੇ ਮਰਜ਼ੀ ਪੈ ਰਿਹਾ ਤੇ ਕਹਿੰਦੇ ਵੀ ਕੁਛ ਨਹੀਂ ਸੀ। ਬਾਬਾ ਦਇਆ ਸਿੰਘ ਜੀ ਇਸ ਪਿੰਡੀ ਗਏ, ਉਹ ਦੱਸ ਦਿੰਦੇ ਸੀ ਅਸੀਂ ਪੈ ਰਹਿੰਦੇ ਇੱਧਰ ਉੱਧਰ, ਸਾਡੇ ਸੱਪ ਪੈ ਰਹਿੰਦੇ। ਬਾਬਾ ਨੇ ਕਿਹਾ ਸੀ ਕੋਈ ਡਰਨ ਦੀ ਲੋੜ ਨਹੀਂ, ਤੁਹਾਨੂੰ ਕੁਛ ਨਹੀਂ ਕਹਿੰਦੇ, ਇਹ ਤਾਂ ਇੱਥੇ ਕੋਈ ਇੱਕ ਅੱਧਾ ਆ ਰਿਹਾ ਸਹੀ, ਅਸੀਂ ਕਥਾ ਇੱਥੋਂ ਕਰਨੀ ਛੱਡ ਦਿਆਂਗੇ, ਪਹਿਲਾਂ ਉਹਨੂੰ ਮਾਰਾਂਗੇ ਭੱਜ ਖਾਂਗੇ। ਸੱਪ ਆ ਗਿਆ ਜੀ, ਸੱਪ ਆ ਗਿਆ ਜੀ, ਸਭ ਗਿਆਨ ਧਨ ਭੁੱਲ ਜਾਓ, ਸਾਡਾ ਉੱਧਰ ਨਿਗਾਹ ਲੱਗ ਜੂ। ਪਰ ਉੱਥੇ ਉਹ ਰਹੀ ਜਾਂਦੇ ਸੀ, ਉਹਨਾਂ ਨੂੰ ਕੋਈ ਡਰ ਨਹੀਂ ਸੀ, ਜਿਹੜੇ ਰਹਿਣ ਵਾਲੇ ਸੀ ਉਹਨਾਂ ਨੂੰ ਕਹਿੰਦੇ ਕੋਈ ਡਰ ਦੀ ਲੋੜ ਨਹੀਂ, ਇਹ ਸਭ ਮਾਤਾ ਦਾ ਪਰਿਵਾਰ ਹੈ। ਜਿਵੇਂ ਅਸੀਂ ਬੱਚੇ ਹਾਂ ਮਾਤਾ ਦੇ, ਮਾਤਾ ਸਾਹਿਬ ਦਾ ਗੁਰਦੁਆਰਾ, ਭਾਈ ਇਹਨਾਂ ਨੇ ਕਿੱਧਰ ਜਾਣਾ, ਇੱਥੇ ਹੀ ਆਉਣਾ। ਹੋਰ ਇਹਨਾਂ ਗੜ ਵਾਸਤੇ ਕਿਹੜਾ ਚੁਬਾਰੇ ਕੋਈ ਕੋਠੀਆਂ ਪਾਈਆਂ ਹੋਈਆਂ, ਜਿੱਥੇ ਤੁਸੀਂ ਬੈਠੇ ਹੋ ਸ਼ਨਾਵਸ਼ੇ ਤੁਸੀਂ ਬੈਠੇ ਰਹੋ। ਨਹੀਂ, ਜਿਹੜੇ ਪਰਮੇਸ਼ਰ ਦਾ ਸੇਵਨ ਕਰਨ ਲੱਗ ਜਾਂਦੇ ਉਹਨਾਂ ਤੋਂ ਇਹ ਭੈ ਦੇ ਚੀਜ਼ਾਂ ਦਾ ਵੀ ਡਰ ਨਿਕਲ ਜਾਂਦਾ ਹੈ। ਉਹ ਕਹਿੰਦੇ ਇਹ ਸਭ ਉਸੇ ਦੇ ਹੈ, ਕਿਉਂ ਮਹਾਰਾਜ ਜੋ ਤੈਨੂੰ ਸੇਵਦੇ ਉਹਨਾਂ ਨੂੰ ਕੋਈ ਡਰ ਨਹੀਂ ਰਹਿੰਦਾ, ਨਾ ਕੋਈ ਡਰ ਕਰਕੇ ਦੁੱਖ ਹੁੰਦਾ ਹੈ।
ਪ੍ਰਸਾਦ ਨਾਨਕ ਗੁਣ ਗਾਏ
ਤਾਂ ਗੁਰੂ ਜੀ ਕਿਰਪਾ ਨਾਲ ਇਹ ਪਰਮੇਸ਼ਰ ਤੇਰੇ ਹੀ ਗੁਣ ਗਾਉਂਦੇ ਰਹਿੰਦੇ।
ਜੋ ਦਿਸੈ ਸੋ ਤੇਰਾ ਰੂਪ,
ਦਿਸੈ ਹੈ ਹਮਾਰਾ ਤੇਰਾ ਰੂਪ ਹੀ ਹੈ। ਜਿਹੜਾ ਸੁਨਿਆਰਾ ਹੈ ਨਾ ਉਹਨੂੰ ਵੱਖਰੇ ਵੱਖਰੇ ਨਹੀਂ ਰੂਪ ਦਿੰਦੇ ਹਨ, ਸਾਨੂੰ ਦਿਖਦੇ ਹੈ, ਸਾਡੀ ਨਿਰਤਨ ਵਾਲੀ ਦ੍ਰਿਸ਼ਟੀ ਹੈ ਉਹਨਾਂ ਦੀ, ਉਹਦੀ ਸੋਨ ਦ੍ਰਿਸ਼ਟੀ ਹੁੰਦੀ ਹੈ। ਉਹ ਜੋ ਕੁਛ ਵੀ ਹੈ ਉਹਦੇ ਵਿੱਚ ਸੋਨਾ ਦਿਸਦਾ ਹੈ, ਸੋਨੇ ਦੇ ਮੁੱਲ ਪਾਉਂਦਾ ਹੈ। ਤੇ ਬਾਕੀ ਉਹਦੀ ਇਹ ਵੀ ਇਸ਼ਟ ਹੈ, ਉਹਦਾ ਵਾਹਨ ਹੈ, ਇਹ ਵੀ ਉਹਦੀ ਕੋਈ ਨਿਗਾਹ ਨਹੀਂ ਹੁੰਦੀ ਹੈ। ਜਿਵੇਂ ਕੋਈ ਪੁਜਾਰੀ ਨੂੰ ਕਹਿੰਦੇ ਲੋੜ ਪੈ ਗਈ, ਉਹਨੇ ਗਣੇਸ਼ ਦੀ ਮੂਰਤੀ ਲੈ ਲਈ, ਇੱਕ ਉਹ ਜਿਹੜਾ ਉਹਦੀ ਸਵਾਰੀ ਕਰਨ ਵਾਲਾ ਮੂਸਾ ਹੈ ਜੋ ਹੈ ਉਹਦੀ ਮੂਰਤੀ ਜੀ ਲੈ ਲਈ, ਕਹਿੰਦੇ ਲੈ ਵੀ ਇਹਨੂੰ ਲੈ ਲੈ ਮੈਨੂੰ ਪੈਸਿਆਂ ਦੀ ਲੋੜ ਹੈ। ਉਹਦੀ ਸੋਨ ਦ੍ਰਿਸ਼ਟੀ ਸੀ, ਉਹਨੇ ਸੋਨੇ ਦਾ ਮੁੱਲ ਪਾਉਣਾ ਸੀ, ਜਿਹੜਾ ਚੂਹਾ ਸੀ ਉਹਦੇ ਤੇ ਸੋਨਾ ਜ਼ਿਆਦਾ ਲੱਗਿਆ ਸੀ, ਗਣੇਸ਼ ਦੀ ਮੂਰਤੀ ਤੇ ਘੱਟ ਲੱਗਿਆ ਸੀ, ਉਹਦੇ ਮੁੱਲ ਉਹਨੇ ਵੱਧ ਪਾਤਾ। ਕਹਿੰਦੇ ਵੀ ਇਹਦੇ ਇੰਨੇ ਪੈਸੇ, ਇਹਦੇ ਇੰਨੇ ਪੈਸੇ। ਉਹ ਕਹਿੰਦੇ ਵੀ ਭਗਵਾਨ ਦੇ ਪੈਸੇ ਵੱਧ ਪਾਓ, ਭਗਵਾਨ ਵੱਡੇ ਹੁੰਦੇ ਹੈ, ਜੇ ਗਣੇਸ਼ ਭਗਵਾਨ ਹੈ। ਕਹਿੰਦੇ ਵੀ ਗਣੇਸ਼ ਭਗਵਾਨ ਤੇਰਾ ਹੋਊਗਾ ਜਾਂ ਗਣੇਸ਼ ਦੀ ਵਾਹਨ ਮੂਰਤੀ ਤੇਰੇ ਨਿਗਾਹ ਵਿੱਚ ਹੋਊਗੀ, ਮੈਂ ਤਾਂ ਸੋਨੇ ਦਾ ਮੁੱਲ ਪੈਣਾ, ਮੈਨੂੰ ਜਿੰਨਾ ਸੋਨਾ ਦਿਸ ਰਿਹਾ ਉਹਨੇ ਪੈਸੇ ਦੇਣੇ। ਜਿਹੜੇ ਕੋਈ ਪਰਮੇਸ਼ੁਰ ਦਾ ਸੇਵਨ ਕਰਨ ਲੱਗ ਜਾਂਦੇ ਹੈ ਨਾ, ਉਹਨਾਂ ਨੂੰ ਫਿਰ ਜੋ ਕੋਈ ਦਿਸ ਰਿਹਾ ਪਰਮੇਸ਼ੁਰ ਦਾ ਰੂਪ ਦਿਸਦਾ ਵੀ ਉਸੇ ਵੀ ਸੱਤਾ ਹੈ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਤ ਮੈਂ ਪੀਆ, ਊਚ ਨੀਚ ਮੈਂ ਜੋਤ ਸਵਾਨੀ, ਘਟ ਕਰ ਵਾਧੋ ਜੀਆ। ਸਾਰਿਆਂ ਵਿੱਚ ਪਰਮੇਸ਼ੁਰ ਹੈ, ਜਿਵੇਂ ਸਾਰੇ ਬਨਸਪਤੀ ਸਮਾਗਮ ਹੀ ਨਿਵਾਸ ਕਰ ਰਹੀ ਹੈ। ਜਿੰਨੇ ਤਨ ਦੁੱਧ ਹੈ ਭਾਵੇਂ ਗਊ ਦਾ ਭਾਵੇਂ ਮੱਝ ਦਾ ਹੈ ਜਾਂ ਕਿਸੇ ਹੋਰ ਪਸ਼ੂ ਦਾ ਹੈ, ਸਾਰਿਆਂ ਵਿੱਚ ਘਿਓ ਦਾ ਨਿਵਾਸ ਹੈ। ਇਸੇ ਤਰ੍ਹਾਂ ਸਾਰਿਆਂ ਦੇ ਵਿੱਚ ਘਟਾ ਘਟਾ ਹਿਰਦਿਆਂ ਵਿੱਚ ਪਰਮੇਸ਼ੁਰ ਦਾ ਨਿਵਾਸ। ਹੇ ਪਰਮੇਸ਼ੁਰ, ਜੋ ਦਿਸ ਰਿਹਾ ਸੋ ਤੇਰਾ ਰੂਪ ਹੀ ਦਿਸ ਰਿਹਾ ਹੈ। ਗੁਣਾਂ ਦਾ ਖਜ਼ਾਨਾ ਹੈ, ਗੋਬਿੰਦ ਹੈ, ਇੰਦਰੀਆਂ ਦਾ ਪ੍ਰਕਾਸ਼ਕ ਹੈ, ਇੰਦਰੀਆਂ ਦੀ ਕਿਰਤ ਕਿਰਿਆ ਚੇਸ਼ਟਾ ਦਾ ਬਿੰਦੂ ਜਾਣੂ ਹੈ, ਅਨੁਪਮ ਮਾਤੋ ਰਹਿਤ ਹੈ।
ਸਿਮਰ 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 ਜਨ ਸੋਏ,
ਜਿਹੜੇ ਕੋਈ ਭਗਤ ਜਨ ਹਨ ਉਹ ਮਨ ਕਰਕੇ ਵੀ ਪਰਮੇਸ਼ੁਰ ਨੂੰ ਸਿਮਰਦੇ ਹੈ, ਤਨ ਕਰਕੇ ਵੀ, ਬਾਣੀ ਜਵਾਨ ਕਰਕੇ ਵੀ ਸਿਮਰਦੇ ਹਨ।
ਨਾਨਕ ਕਰਮ ਪ੍ਰਾਪਤ ਹੋ,
ਇਸ ਕਰਕੇ ਵਾਹਿਗੁਰੂ ਦੀ ਫਿਰ ਉਹਨਾਂ ਨੂੰ ਕਰਮ ਕੀ ਹੈ ਜਿਹੜੀ ਮਿਹਰ ਹੈ, ਕਰਮ ਕੀ ਹੈ ਕਿਰਪਾ ਹੈ, ਇਹ ਪ੍ਰਾਪਤ ਹੋ ਜਾਂਦੀ ਹੈ। ਇਸੇ ਵੀ ਅਰਥ ਕਰਦੇ ਹੈ ਵੀ ਜਿਹੜੇ ਕੋਈ ਭਗਤ ਜਨ ਹੈ ਮਨ ਬਾਣੀ ਸ਼੍ਰੀ ਕਰਕੇ ਉਹਦਾ ਸਿਮਰਨ ਕਰਦੇ ਹੈ, ਉਹ ਕਹਿੰਦੇ ਵੀ ਇਹਦਾ ਸਿਮਰਨ ਕਰਨਾ ਵੀ ਇਹ ਵੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ। ਇਸ ਕਰਕੇ ਕਿ ਵਾਹਿਗੁਰੂ ਦੇ ਕਿਰਪਾ ਦੇ ਪਾਤਰ ਬਣੀ ਇਹ ਸਿਮਰਨ ਕਰਦੇ ਹੋਏ, ਪੁੱਤਨ ਵਕਤ ਦੇ ਦੁਆਰਾ ਜਿਨ੍ਹਾਂ ਨੇ ਪਰਮੇਸ਼ੁਰ ਤੈਨੂੰ ਜਿੱਤਿਆ ਉਹਨਾਂ ਤੋਂ ਅਸੀਂ ਸਦਕੇ ਜਾਂਦੇ ਹਾਂ। ਦਿਵਿਆਸੂ ਮੁਖ ਦੁਆਰਾ ਬਚਨ ਹਨ, ਸੰਗ ਕਰਕੇ ਸਵਰਨ ਕਰਕੇ ਸਮਝੋ ਵੀ ਸੰਸਾਰ ਦੇ ਵਿੱਚ ਜੀਵ ਹੈ ਉਹ ਸਾਰੇ ਹੀ ਧਰ ਦਾ ਪਾਰ ਲੰਘ ਜਾਂਦਾ ਹੈ।
ਨਾਨਕ ਤਬ ਲੋਚਾ ਪੂਰ,
ਐਸੇ ਪ੍ਰਭੂ ਸਾਡੀ ਵੀ ਜਿਹੜੀ ਲੋਚਾ ਕੀ ਚਾਹਨਾ ਇੱਛਾ ਉਹ ਪੂਰੀ ਕਰ।
ਸੰਤ ਜਨਾ ਕੀ ਬਾਛਾ ਤੂੰ,
ਸੰਤ ਜਨ ਹਨ ਸ਼ਾਂਤ ਚਿਤ ਗੁਰਮੁਖ ਜਨ ਹਨ, ਸਵਾਸ ਸਵਾਸ ਜਿਨ੍ਹਾਂ ਨੂੰ ਤੇਰਾ ਨਾਮ ਨਹੀਂ ਭੁੱਲਦਾ ਹੈ, ਜਿਨ੍ਹਾਂ ਸਾਸ ਗਿਰਾਸ ਨੇ ਵਿਸਰੇ ਹਰਨਾਮਾ ਮਨ ਮਨ ਧੰਨ ਸੇ ਸਹੀ ਨਾਨਕਾ। ਉਹਨਾਂ ਸੰਤਾਂ ਜਿਨ੍ਹਾਂ ਦੀ ਮਾਰਾ ਮੈਂ ਧੂੜ ਜਿਹੜੀ ਚਰਨ ਧੂੜ ਹੈ ਪ੍ਰਤੱਖ ਵੀ ਤੇ ਸ਼ਰਧਾ ਰੂਪ ਜਿਹੜੀ ਧੂੜੀ ਹੈ ਉਹ ਬਾਛੋ ਮੈਂ ਬਾਛਦਾ ਹਾਂ ਛੋਹਦਾ ਹਾਂ, ਇਹ ਮੈਨੂੰ ਮਾਰਾ ਇੱਛਾ ਹੈ, ਇਹ ਮੇਰੀ ਇੱਛਾ ਆਪ ਪੂਰੀ ਕਰ ਰਹੀ ਹੈ। ਕਿਉਂਕਿ ਜਿਹੜਾ ਕੋਈ ਐਸੇ ਸਿਮਰ ਕਰਨ ਵਾਲੇ ਹੈ ਸੰਤ ਕੀ ਤੂਰ ਮਿਟੇ ਅਬ ਕੋਟ, ਸੰਤ ਪ੍ਰਸਾਦ ਜਨਮ ਮਰਨ ਤੇ ਛੋਟ, ਸੰਤ ਕਾ ਦਰਸ਼ ਪੂਸ਼ ਇਸ਼ਨਾਨ, ਸੰਤ ਕਿਰਪਾ ਤੇ ਪਾਈ ਮਾਨ, ਬਾਣੀ ਵਿੱਚ ਇਸ ਸੁਖ ਸਿੱਖਿਆ ਦਾ ਇੱਕ ਵਚਨ ਇਸ ਪਠ ਕਹੇ ਹੋਏ ਹਨ। ਇਹ ਕਰੋੜਾਂ ਪਾਪ ਮਿਟ ਜਾਂਦੇ ਨੇ ਜਿਵੇਂ ਪਰਮੇਸ਼ਰ ਦੇ ਨਾਲ ਸਿਮਰਨ ਕੀਤੀਆਂ ਹੋਇਆ, ਇਹ ਸਾਰੇ ਪਾਪ ਦਗ ਹੁੰਦੇ ਨੇ। ਇਸੇ ਤਰ੍ਹਾਂ ਜਿਹੜੇ ਕੋਈ ਸਿਮਰਨ ਕਰਦੇ ਹੈ ਉਹਨਾਂ ਦੇ ਸੰਬੰਧ ਕਰਕੇ ਵੀ ਇਹ ਪਾਪਾਂ ਦੀ ਨਿਵਰਤੀ ਹੈ। ਇਸ ਤਰ੍ਹਾਂ ਕਰਕੇ ਦੂਸਰੇ ਰੂਪ ਵਿੱਚ ਕਹਿੰਦੇ ਹੈ ਪਰਮੇਸ਼ੁਰ ਜਿਹੜੇ ਸਿਮਰਨ ਕਰਨ ਵਾਲੇ ਨਾ ਸਵਾਸ ਸਵਾਸ ਉਹਨਾਂ ਦੀ ਮੈਂ ਚਰਨ ਤੋਂ ਸ਼ਰਧਾ ਰੂਪ ਜਿਹੜੀ ਤੁਹਾਡੀ ਉਹ ਚਾਹੁੰਦਾ ਹਾਂ, ਇਹ ਮੇਰੀ ਇੱਛਾ ਪੂਰੀ ਕਰੋ ਜੀ, ਅੱਜ ਮੈਨੂੰ ਪ੍ਰਾਪਤ ਹੋਵੇ। ਸਮਾਂ ਵੀ ਸਮਾਂ ਸੰਪੂਰਨ ਹੋਇਆ ਹੈ, ਇਹ ਸ਼ਬਦ ਦੀ ਵੀ ਸੰਪੂਰਨਤਾ ਹੋ ਗਈ ਹੈ। ਇਹ ਜੋ ਸਾਰ ਸਥਾਂਤ ਗੁਰੂ ਮਹਾਰਾਜ ਜੀ ਨੇ ਅੱਜ ਦੇ ਸ਼ਬਦ ਰਾਹੀਂ ਸਾਨੂੰ ਬਖਸ਼ਿਆ ਹੈ, ਬੇਨਤੀ ਕਰੀ, ਅਰਦਾਸ ਕਰੀਏ ਕਿ ਮਹਾਰਾਜ ਸਾਡੇ ਮਨ ਦੇ ਵਿੱਚ ਨਿਵਾਸ ਕਰ ਜਾਏ। ਇਸ ਕਰਕੇ ਪੜਿਆ ਸੁਣਿਆ ਵੀ ਸਾਡਾ ਸਫਲ ਹੋਵੇ ਤੇ ਕਮਾਉਣ ਨਾਲ ਸਾਡਾ ਲੋਕ ਪ੍ਰਲੋਕ ਵੀ ਸੁਖੀ ਸੇਲਾ ਬਣ ਜਾਏ। ਇਹ ਅਰਦਾਸ ਕਰਦੇ ਹੋਏ ਆਪਾਂ ਨਾਲ ਜਾਚਨਾ ਕਰੀਏ।
ਜਿਨ ਜਪਿਆ ਤਿਸ ਕੈ ਸੰਗ ਕਰੈ ਸੰਸਾਰ, ਕਹੋ ਨਾਨਕ ਪ੍ਰਭ ਲੋਚਾ ਪੂਰ, ਸੰਤ ਜਨਾ ਕੀ ਬਾਛੋ ਦੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।